ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚਾ ਸ਼ਬਦ ਵਿਚਾਰੇ। ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੇ। ਰਹਾਉ ਅਖੇ ਸੰਤੋਖੀਆਂ ਏਕ ਲਿਵਲਾਏ। ਮਨ ਸੰਤੋਖਿਆ ਦੂਜਾ ਭਾਉ ਗਵਾਏ। ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ। ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਵਡ ਭਾਗ ਗੁਰ ਕੇ ਬਾਣੀ ਸਹਿਜ ਬੈਰਾਗ। ਨਾਨਕ ਮਸਤਕ ਜਿਸ ਵਡ ਭਾਗ ਗੁਰ ਕੇ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ। ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਗੁਰੂ ਕੇ ਸਿੱਖਾ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਕਰ ਅਥਵਾ ਸਤਿਗੁਰੂ ਪਾਤਸ਼ਾਹ ਤੋਂ ਸਦਕੇ ਜਾਣਾ ਕਰ। ਕੀ ਕਾਰਨ ਹੈ ਉਹ ਸਾਰੇ ਕਾਰਨ ਦਾ ਵੇਰਵਾ ਮੇਰੇ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਅੰਕਿਤ ਕੀਤਾ ਹੈ। ਔਰ ਦੂਸਰਾ ਵਿਚਾਰ ਇਹ ਹੈ ਅਸੀਂ ਆਮ ਕਰਕੇ ਸੋਚਦੇ ਹਾਂ ਜਿਸ ਮਨੁੱਖ ਕੋਲ ਚਾਰ ਪੈਸੇ ਹੋਣ ਸਾਡੇ ਵਿਚਾਰ ਦੇ ਮੁਤਾਬਕ ਇਹਨੇ ਵੀ ਵੱਡੇ ਭਾਗਾਂ ਵਾਲਾ ਉਹਨੂੰ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਣਾ ਪਿਆ। ਉਹਦੀ ਔਲਾਦ ਉਹਦੇ ਕਹਿਣੇ ਵਿੱਚ ਹੈ ਸਰੀਰ ਉਹਦਾ ਤੰਦਰੁਸਤ ਹੈ ਕਿਸੇ ਪ੍ਰਕਾਰ ਦਾ ਘਰ ਵਿੱਚ ਕੋਈ ਕਲੇਸ਼ ਨਹੀਂ। ਉਹ ਵੱਡੇ ਭਾਗਾਂ ਵਾਲਾ ਹੈ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਕੀ ਸਿੱਖਾ ਤੈਨੂੰ ਭੁਲੇਖਾ ਹੈ। ਔਰ ਇਸ ਭੁਲੇਖੇ ਦੀ ਨਿਵਿਰਤੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਪੁੱਤਰ ਸ਼ਬਦ ਵਿੱਚ ਕੀਤੀ ਹੈ। ਗੁਰਮੁਖੋ ਜਿਹੜੀ ਇਹ ਗੁਰੂ ਕੀ ਬਾਣੀ ਹੈ ਨਾ ਇਹ ਹੈ ਅੰਮ੍ਰਿਤ ਭੋਜਨ। ਤੇ ਆਪਾਂ ਕਿਸੇ ਮੌਕੇ ਕੋਈ ਪ੍ਰਸ਼ਾਦਾ ਪਾਣੀ ਛਕਦੇ ਹਾਂ ਤੇ ਸਮੇਂ ਦੇ ਮੁਤਾਬਕ ਕਦੇ ਸਾਡੀਆਂ ਬੀਬੀਆਂ ਭੈਣਾਂ ਭਾਂਡੇ ਮਾਰਦੀਆਂ ਸਨ ਅੱਜ ਆਪਾਂ ਧੋ ਕੇ ਸਾਰਦੇ ਹਾਂ। ਪਰ ਨਿਸ਼ਾਨਾ ਇੱਕ ਹੈ ਵੀ ਸਾਡਾ ਭੋਜਨ ਸਾਨੂੰ ਸਾਫ ਸੁਥਰਾ ਮਿਲੇ। ਭਾਵੇਂ ਆਪਾਂ ਬਰਤਨ ਨੂੰ ਮਾਂਜੀਏ ਭਾਵੇਂ ਆਪਾਂ ਬਰਤਨ ਨੂੰ ਧੋਈਏ ਲੇਕਿਨ ਨਿਸ਼ਾਨਾ ਇਹ ਹੈ ਵੀ ਸਾਨੂੰ ਸ਼ੁੱਧ ਭੋਜਨ ਮਿਲੇ ਤਾਂ ਕਿ ਸਾਡਾ ਸਰੀਰ ਤੰਦਰੁਸਤ ਰਹੇ ਰਿਸ਼ਟ ਪੁਸ਼ਟ ਹੋਵੇ। ਇਸੇ ਪ੍ਰਕਾਰ ਗੁਰਮੁਖੋ ਜਿਵੇਂ ਤਨ ਦੀ ਖੁਰਾਕ ਵਾਸਤੇ ਆਪਾਂ ਭੋਜਨ ਦਾ ਖਿਆਲ ਕਰਦੇ ਹਾਂ ਇਸੇ ਪ੍ਰਕਾਰ ਸਾਡੀ ਮਨ ਦੀ ਖੁਰਾਕ ਹੈ ਗੁਰੂ ਕੀ ਬਾਣੀ ਗੁਰੂ ਕਾ ਮੂਲ ਮੰਤਰ ਜਿੰਨੀ ਵੀ ਅਧਿਆਤਮਿਕ ਸਿੱਖਿਆ ਹੈ ਇਹ ਸਾਡੀ ਮਨ ਦੀ ਖੁਰਾਕ ਹੈ। ਔਰ ਉਸ ਮਨ ਦੀ ਖੁਰਾਕ ਨੂੰ ਆਪਣੇ ਅੰਦਰ ਟਿਕਾਉਣ ਲਈ ਸਾਰੇ ਉਪਰਾਲਾ ਕਰੀਏ ਤੇ ਸਾਰੇ ਗੱਜ ਕੇ ਬੋਲੋ ਸਤਨਾਮ
ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ।
ਬਾਣੀ ਤੋਂ ਖਿਆਲ ਪਿਆ ਸਵਾਲ ਕਰਨ ਵਾਲੇ ਗੁਰਮੁਖਿਆਰੇ ਕਹਿਣਗੇ, ਗਿਆਨੀ ਜੀ ਇਹ ਭੋਜਨ ਕਿਹੜਾ ਹੋਇਆ? ਇਹਦਾ ਜਵਾਬ ਗੁਰਮੁਖੋ ਇਹ ਹੈ, ਅਸੀਂ ਗੁਰੂ ਕੀ ਬਾਣੀ ਦੇ ਵਿੱਚ ਪੰਕਤੀ ਪੜ੍ਹਦੇ ਹਾਂ, ਸਾਨੂੰ ਇਹ ਸ਼ਲੋਕ ਕੰਠ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਰਹਿ ਜਾਈ ਨਿਤ ਨਿਤ ਰੱਖ ਉਧਾਰੋ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਜਿਹੜੀ ਬਾਣੀ ਹੈ ਇਹ ਸਾਡਾ ਭੋਜਨ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੂੰ ਥਾਲ ਵੀ ਕਿਹਾ ਹੈ ਸਾਡੇ ਗ੍ਰੰਥਾਂ ਮੁਤਾਬਕ। ਉਹ ਕਿਵੇਂ? ਜਿਸ ਮੌਕੇ ਪੰਚਮ ਪਾਤਸ਼ਾਹ ਮਹਾਰਾਜ ਬਾਲ ਅਵਸਥਾ ਵਿੱਚ ਰਿੜਦੇ ਰਿੜਦੇ ਆਪਣੇ ਨਾਨਾ ਜੀ ਦੇ ਪਲੰਘੇ ਕੋਲ ਆਏ ਨਾ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਕੌਣ ਹੈ? ਸੁਭਾਵਕ ਸਾਡੀ ਮਾਂ ਭਾਨੀ ਨੇ ਆਖਿਆ ਪਿਤਾ ਜੀ ਦੋਤਾ ਜੇ ਦੋਤਾ, ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਆਵਾਜ਼ ਆਈ ਧੀਏ ਦੋਤਾ ਬਾਣੀ ਕਬ ਹੋਏ ਥਾ। ਔਰ ਮਾਤਾ ਭਾਨੀ ਜੀ ਆਏ, ਭਾਵੇਂ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਚੁੱਕ ਕੇ ਟਾਕੇ ਲਾਉਣ ਲੱਗੇ ਨੇ, ਕਹਿਣ ਲੱਗੇ ਦੋ ਤੇਰੂ ਰਹਿਣ ਦੇ ਬੈਠੇ ਰਹਿਣ ਦਿਓ ਧੀਏ, ਮੇਰੇ ਪਾਤਸ਼ਾਹ ਪ੍ਰਸ਼ਾਦਾ ਛਕ ਰਹੇ ਸਨ। ਜਿਵੇਂ ਅਸੀਂ ਬਾਲ ਅਵਸਥਾ ਵਿੱਚ ਵੇਖਦੇ ਹਾਂ ਬੱਚਿਆਂ ਨੂੰ, ਇਤਿਹਾਸ ਕਹਿੰਦਾ ਵੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਥਾਲੀ ਵਿੱਚ ਹੱਥ ਪਾ ਦਿੱਤਾ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਚਨ ਕਹੇ ਆਓਏ ਥਾਲ ਦਿਆ ਮਾਲਕਾ। ਇਹ ਲਫ਼ਜ਼ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮੇਰੇ ਮਾਲਕ ਪੰਚਮ ਪਾਤਸ਼ਾਹ ਨੂੰ ਕਹੇ, ਔਰ ਉਹਦਾ ਜਵਾਬ ਇਹ ਹੈ ਕਿ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਮੇਂ ਦੇ ਅਨੁਸਾਰ ਸਾਨੂੰ ਅਧਿਆਤਮਕ ਖੁਰਾਕ ਦਿੱਤੀ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੂਪੀ ਥਾਲ ਦੇ ਕਰਕੇ। ਆਪਾਂ ਥਾਲ ਵਿੱਚ ਪ੍ਰਸ਼ਾਦਾ ਪਾਣੀ ਛਕਦੇ, ਕਿਤੇ ਦਾਲ ਹੈ, ਕਿਤੇ ਸਬਜ਼ੀ ਹੈ, ਕਿਤੇ ਖੀਰ ਹੈ, ਕਿਤੇ ਪ੍ਰਸ਼ਾਦੇ ਨੇ ਇਤਿਆਦਿਕ। ਇਹ ਸਾਲ ਵਿੱਚ ਕੀ ਹੈ ਗੁਰਮੁਖੋ? ਸਤ ਸੰਤੋਖ ਤੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ। ਅੰਮ੍ਰਿਤ ਨਾਮ ਕਿਉਂ ਕਿਹਾ ਮੇਰੇ ਗੁਰਦੇਵ ਨੇ? ਕਈ ਵਾਰ ਅਖਬਾਰਾਂ ਵਿੱਚ ਖਬਰ ਆਉਂਦੀ ਵੀ ਫਲਾਨੇ ਥਾਂ ਤੋਂ ਜ਼ਹਿਰੀਲਾ ਖਾਣਾ ਖਾਣ ਕਰਕੇ ਇੰਨੇ ਲੋਕ ਬਿਮਾਰ ਹੋ ਗਏ, ਪਰ ਜਿਹੜਾ ਇਹ ਖਾਣਾ ਨਾ ਇਹ ਮਨੁੱਖ ਨੂੰ ਮ੍ਰਿਤੂ ਤੋਂ ਉੱਪਰ ਕਰ ਦਿੰਦਾ ਹੈ, ਅਮਰ ਅਵਸਥਾ ਵਿੱਚ ਪਜਾ ਦਿੰਦਾ ਹੈ। ਪਰ ਨਾਲ ਸਬਜ਼ੀ ਕਿਹੜੀ ਹੈ, ਨਾਲ ਦਾਲ ਕਿਹੜੀ ਹੈ? ਉਹ ਹੈ ਸਤ, ਦੂਜਾ ਨਾਲ ਸੰਤੋਖ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਕਿਤੇ ਅਸੀਂ ਸਤ ਅਤੇ ਸੰਤੋਖ ਦਾ ਭੋਜਨ ਵੀ ਕਰੀਏ। ਦੋ ਵਿਚਾਰ ਹੁਣ ਮੇਰੇ ਪਾਤਸ਼ਾਹ ਜਿਵੇਂ ਕਿਰਪਾ ਕਰਨਗੇ, ਸਰਵਣ ਕਰੋ ਜੀ।
ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ।
ਗੁਰਬਾਣੀ ਦਾ ਸਿਰਲੇਖ ਹੈ ਵਡਹੰਸ ਮਹੱਲਾ ਤੀਜਾ। ਰਾਗਾਂ ਦੇ ਮੁਤਾਬਕ ਤਾਂ ਆਪਾਂ ਰਾਗ ਕਵਾਂਗੇ ਨਹੀਂ, ਵੀ ਵਡਹੰਸ ਰਾਗ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਸ਼ਬਦ ਹੈ। ਲੇਕਿਨ ਗੁਰਮੁਖੋ ਇਹ ਕਹਾਵਤ ਹੈ, ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਮੈਨੂੰ ਇੱਕ ਦ੍ਰਿਸ਼ਟਾਂਤ ਚੇਤੇ ਆ ਗਿਆ। ਇੱਕ ਸਧਾਰਨ ਆਦਮੀ ਜਿਹਨੇ ਕਦੇ ਬੰਦ ਗੋਭੀ ਨਹੀਂ ਵੇਖੀ, ਲੋਕਾਂ ਨੂੰ ਰੇਹੜੀ ਤੋਂ ਬੰਦ ਗੋਭੀ ਲਿਜਾਂਦਿਆਂ ਵੇਖ ਕੇ ਉਹਦਾ ਵੀ ਜੀ ਕੀਤਾ ਵੀ ਮੈਂ ਬੰਦ ਗੋਭੀ ਲੈ ਜਾਂ। ਦੁਕਾਨਦਾਰ ਕਹਿੰਦਾ ਵੀ ਬੰਦ ਗੋਭੀ ਬਾਕੀ ਸਬਜ਼ੀਆਂ ਨਾਲੋਂ ਸਸਤੀ। ਉਹਨੇ ਲਾਲਚ ਕੀਤਾ ਤੇ ਘਰ ਵਾਲੀ ਨੂੰ ਕਹਿਣ ਲੱਗਾ ਭਾਗਾਂ ਵਾਲੀਏ ਆਪਾਂ ਗੰਢ ਗੋਭੀ ਵੀ ਖਾਧੀ ਹੈ ਫੁੱਲ ਗੋਭੀ ਵੀ ਖਾਧੀ ਪਰ ਐਤਕੀ ਬੰਦ ਗੋਭੀ ਲੈ ਕੇ ਆਇਆ। ਉਹ ਬੀਬੀ ਨੇ ਗੋਭੀ ਲਈ ਪੱਤੇ ਤੋਂ ਪੱਤਾ ਲਾਈ ਗਈ ਤੇ ਆਖਿਰਕਾਰ ਕਹਿਣ ਲੱਗੀ ਸਵਾਮੀ ਜੀ ਠੱਗੀ ਖਾਇਓ ਆ ਪਵਾਓ ਆਪਣੀ ਝੋਲੀ ਚ। ਕਹਿੰਦਾ ਕਿਉਂ ਮੈਂ ਸਾਰੇ ਦੇ ਸਾਰੇ ਪੱਤੇ ਲਾਏ ਨੇ ਵਿੱਚੋਂ ਗੋਭੀ ਤਾਂ ਲੱਭੀ ਨਹੀਂ। ਉਹ ਦੁਕਾਨਦਾਰ ਕੋਲ ਆਇਆ ਕਹਿਣ ਲੱਗਾ ਦਿਨ ਦਿਹਾੜੀ ਠੱਗੀਆਂ ਹੋ ਕਾਹਦੂ ਦੇਣਾ ਬੰਦ ਗੋਭੀ ਦਾ ਆ ਤੱਕੜੀ ਦੇ ਤੋਲਾ ਸੌਦਾ ਬਿਲਕੁਲ ਪੂਰਾ ਪਰ ਗੋਭੀ ਨਹੀਂ ਲੱਭੀ। ਕਹਿਣ ਲੱਗਾ ਭਾਈ ਸਾਹਿਬ ਇਹਨਾਂ ਪੱਤਿਆਂ ਨੂੰ ਬੰਦ ਗੋਭੀ ਕਹਿੰਦੇ ਨੇ ਚ ਫੁੱਲ ਨਹੀਂ ਹੁੰਦਾ। ਇਸੇ ਪ੍ਰਕਾਰ ਗੁਰਮੁਖੋ ਜਦੋਂ ਸ਼ਬਦ ਵਿੱਚ ਬਰੀਕੀ ਵੀ ਜਾਂਦੇ ਆ ਨਾ ਤੇ ਸਾਨੂੰ ਉਹਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਅਰਥ ਮਿਲ ਜਾਂਦੇ ਨੇ ਕਿੰਨੇ ਕੁ। ਆ ਜਪਜੀ ਸਾਹਿਬ ਦਾ ਟੀਕਾ ਹੈ ਨਾ 100 ਤੋਂ ਵੱਧ ਵਿਦਵਾਨਾਂ ਨੇ ਇਹਦੇ ਟੀਕੇ ਕੀਤੇ ਨੇ ਜਪਜੀ ਸਾਹਿਬ ਦੇ 100 ਤੋਂ ਵੱਧ ਵਿਦਵਾਨਾਂ ਨੇ। ਤੇ ਕੋਈ ਕਹਿੰਦਾ ਫਲਾਨੇ ਦਾ ਗਲਤ ਹੈ ਫਲਾਨੇ ਦਾ ਠੀਕ ਬਿਲਕੁਲ ਅਸੀਂ ਗਲਤ ਹਾਂ ਗਲਤ ਕੋਈ ਨਹੀਂ ਸਾਰੇ ਠੀਕ ਨੇ। ਜਿੰਨੀ ਜਿੰਨੀ ਕਿਸੇ ਨੇ ਚੁੱਭੀ ਮਾਰੀ ਜਿੰਨਾ ਕਿਸੇ ਦਾ ਲੰਮਾ ਸਾਹ ਸੀ ਉਹਨਾਂ ਉਹ ਥੱਲੇ ਗਿਆ ਪਰ ਗੁਰਮੁਖੋ ਸਾਗਰ ਦਾ ਅੰਤ ਨਹੀਂ। ਹੁਕਮਨਾਮਾ ਕੱਲ੍ਹ ਆਵੇ ਕੋਈ ਹੋਰ ਗੁਰਮੁਖ ਪਿਆਰੇ ਦੀ ਕਥਾ ਕਰਨ ਉਹ ਅਰਥ ਹੋਰ ਕਰਨਗੇ ਅਰਥ ਉਹਨਾਂ ਦੇ ਵੀ ਠੀਕ ਹੋਣਗੇ ਪਰ ਗੁਰਮੁਖੋ ਜਿੰਨਾ ਕੁ ਥੱਲੇ ਗਾ ਉਹਨਾਂ ਕੋ ਉਹਨਾਂ ਦਾ ਹੱਥ ਭਰ ਗਿਆ ਪਰ ਅੰਤ ਨਹੀਂ। ਇਹ ਖਿਆਲ ਮੇਰੇ ਅੰਦਰ ਵਡਹਾਂਸ ਤੋਂ ਆਇਆ ਵਡਹਾਂਸ ਤੋਂ ਦੋ ਸ਼ਬਦਾਂ ਦਾ ਇਹ ਮਿਲਾਪ ਕਹਿ ਲਓ ਵੱਡ ਜਮਾਂ ਹੰਸ ਸਾਡੀ ਆਮ ਪੁਰਾਣੀ ਬੋਲੀ ਹੈ ਪੰਜਾਬੀਆਂ ਦੀ। ਦੀਵਾ ਭਜਾਉਣਾ ਹੋਵੇ ਨਾ ਤੇ ਸਾਡੇ ਘਰਾਂ ਵਿੱਚ ਸਾਡੀਆਂ ਬੀਬੀਆਂ ਭੈਣਾਂ ਕਹਿੰਦੀਆਂ ਸਨ ਵੀ ਦੀਵਾ ਵੱਡਾ ਕਰ ਦਿਓ। ਕੋਈ ਇਹ ਨਹੀਂ ਕਹਿੰਦਾ ਵੀ ਦੀਵਾ ਭਜਾ ਦਿਓ ਪਰ ਕਹਿੰਦੇ ਨੇ ਵੱਡਾ ਕਰ ਦਿਓ। ਅਰਥ ਇੱਕ ਹੈ ਇਹ ਦੀਵਾ ਬੁੱਝ ਜਾਏ ਪਰ ਕਹਿੰਦੇ ਵੱਡਾ ਕਰ ਦਿਓ। ਇਸੇ ਪ੍ਰਕਾਰ ਵਡਹਾਂਸ ਦਾ ਜੋ ਮੈਂ ਅਨੁਭਵ ਕੀਤਾ ਜੋ ਗੁਰੂ ਨੇ ਮੈਨੂੰ ਡਣਾਇਆ ਉਹਦੇ ਮੁਤਾਬਕ ਇਹ ਹੈ ਹਾਂਸ ਦਾ ਅਰਥ ਹੈ ਗੁਰਮੁਖਾ ਜਿਹੜਾ ਤੇਰੇ ਅੰਦਰ ਵੱਡਾਪਣਾ ਨਾ ਵੱਡਾਪਣਾ ਪਹਿਲਾਂ ਇਹਨੂੰ ਮਾਰ ਫਿਰ ਤੂੰ ਗੁਰੂ ਦੀ ਰਮਜ ਨੂੰ ਜਾਣੇਗਾ। ਜਿੰਨਾ ਚਿਰ ਮੈਂ ਉਹਨਾਂ ਚਿਰ ਬਾਤ ਨਹੀਂ ਬਣਨੀ ਆਪਣੀ ਮੈਂ ਨੂੰ ਖਤਮ ਕਰ ਮੈਂ ਨੂੰ ਵੱਡਿਆਂ ਕਰ ਮੈਂ ਨੂੰ ਬੁਝਾਉਣਾ ਕਰ ਤੇ ਮੈਂ ਹੈ ਕਿਸ ਤਰ੍ਹਾਂ ਦੀ। ਸਾਡੇ ਵਿਦਵਾਨਾਂ ਨੇ ਲਿਖਿਆ ਹੈ ਇੱਕ ਵੇਰਾ ਚਾਰ ਪੰਜ ਡੇਰਿਆਂ ਦੇ ਮਹਾਤਮਾ ਬੈਠੇ ਤੇ ਵਿਚਾਰਾਂ ਕਰਨ ਲੱਗ ਪਏ। ਵਿਚਾਰਾਂ ਕਰਦਿਆਂ ਕਰਦਿਆਂ ਗੱਲ ਚੱਲੀ ਇੱਕ ਮਹਾਤਮਾ ਕਹਿੰਦਾ ਵੀ ਭਾਈ ਸਾਹਿਬ ਜਿੰਨੇ ਪਰਉਪਕਾਰ ਦੇ ਕੰਮ ਸਾਡੇ ਡੇਰੇ ਨੇ ਕੀਤੇ ਨੇ ਨਾ ਇਹਨੇ ਕਿਸੇ ਨਹੀਂ ਜੇ ਕੀਤੇ। ਪੁਲ ਅਸਾਂ ਬਣਾਏ ਰਸਤੇ ਚੌੜੇ ਅਸਾਂ ਕਰਾਏ ਕਈ ਥਾਵਾਂ ਤੇ ਛਬੀਲਾਂ ਲਾਈਆਂ। ਦੂਜਾ ਬੋਲਿਆ ਕਹਿਣ ਲੱਗਾ ਵੀ ਗੁਰਮੁਖੋ ਗੱਲ ਤਾਂ ਤੁਹਾਡੀ ਠੀਕ ਹੈ ਲੇਕਿਨ ਸੜਕ ਤਾਂ ਅਨਪੜ੍ਹ ਬੰਦੇ ਵੀ ਚੌੜੀ ਕਰ ਸਕਦੇ ਨੇ ਟੱਬੇ ਚੋਣੇ ਨੇ ਨਾ ਛਬੀਲ ਤੇ ਤਾਂ ਪਾਣੀ ਕੋਈ ਵੀ ਪਿਆ ਸਕਦਾ ਹੈ ਅਨਪੜ੍ਹ ਪਿਆ ਸਕਦਾ ਹੈ ਪੜ੍ਹਾਈ ਦੀ ਕੀ ਲੋੜ। ਜਿੰਨੇ ਵਿਦਵਾਨ ਸਾਡੇ ਡੇਰੇ ਨੇ ਪੈਦਾ ਕੀਤੇ ਨੇ ਅੱਜ ਤੱਕ ਕਿਸੇ ਡੇਰੇ ਵਿੱਚ ਇੰਨੇ ਵਿਦਵਾਨ ਨਹੀਂ ਪੈਦਾ ਹੋਏ। ਉਹਨੇ ਆਪਣੀ ਰਾਏ ਦਿੱਤੀ ਖੀਰੀ ਗੱਲਾਂ ਕਰਦਿਆਂ ਕਰਦਿਆਂ ਅਖੀਰਲਾ ਮਹਾਂਪੁਰਸ਼ ਕਹਿਣ ਲੱਗਾ ਵੀ ਗੁਰਮੁਖ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਵਿਦਵਾਨ ਪੈਦਾ ਕੀਤੇ ਬਹੁਤ ਚੰਗਾ ਕੀਤਾ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਮੈਂ ਪਹਿਲੇ ਵੀਰ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਲੋਕਾਂ ਦੇ ਭਲੇ ਵਾਸਤੇ ਸੜਕਾਂ ਬਣਾਈਆਂ ਆਉਣ ਜਾਣ ਦੀਆਂ ਸਹੂਲਤਾਂ ਬਣ ਗਈਆਂ। ਪਰ ਮੈਂ ਬੇਨਤੀ ਕਰਾਂ ਜਿੰਨੇ ਤਿਆਗੀ ਸਾਡੇ ਡੇਰੇ ਨੇ ਪੈਦਾ ਕੀਤੇ ਨੇ ਕਿਸੇ ਨਹੀਂ ਪੈਦਾ ਕੀਤੇ। ਗੁਰਮੁਖ ਫੇਲ ਹੈ ਬੰਦਾ ਫੇਲ ਜੇ ਮਾਣ ਹੈ ਤਿਆਗ ਕਾਹਦਾ? ਜੇ ਤਿਆਗ ਦਾ ਮਾਣ ਹੈ ਨਾ, ਤਿਆਗ ਨਹੀਂ। ਹੰਕਾਰ ਹੈ ਇਨਡਾਇਰੈਕਟ, ਇਹ ਵੱਖਰੀ ਗੱਲ ਹੈ ਵੀ ਉਹਨੇ ਹੰਕਾਰ ਨੂੰ ਸਵੀਕਾਰ ਨਹੀਂ ਕੀਤਾ। ਤਿਆਗ ਦਾ ਹੰਕਾਰ ਤਿਆਗ ਦਿੱਤਾ ਬੜਾ ਕੁਝ, ਲੇਕਿਨ ਤਿਆਗਣੀ ਸੀ ਮੈਂ, ਉਹ ਅਜੇ ਨਾ ਗਈ। ਇਹ ਤਾਂ ਆਪਾਂ ਵੀ ਕਰਦੇ ਹਾਂ ਨਾ। ਆ 1.5 ਲੱਖ ਰੁਪਈਆ ਅਸੀਂ ਇੱਥੇ ਗੁਰਦੁਆਰੇ ਦਿੱਤਾ, ਗਿਆਨੀ ਜੀ ਕੇ ਦਰਬਾਰ ਸਭ ਜਾਓ ਨਾ, ਤੇ ਫਲਾਨੀ ਬੁਰਜੀ ਦੇ ਨਾਲ ਸਾਡਾ ਪੱਥਰ ਲੱਗਾ ਜੇ ਪੱਥਰ। ਬੜਾ ਮਾਣ ਹੈ, ਬੜਾ ਮਾਣ। 1.5 ਲੱਖ ਗੁਰੂ ਰਾਮਦਾਸ ਪਾਤਸ਼ਾਹ ਨੂੰ ਭੇਟ ਕੀਤਾ ਭੋਲਿਆ। ਗੁਰੂ ਰਾਮਦਾਸ ਤਾਂ ਹੈ ਹੀ ਦਾਤਾ, ਜੇ ਕੁਝ ਖੱਟਣਾ ਸੀ ਤੇ ਗੁਰੂ ਰਾਮਦਾਸ ਨੂੰ ਮੈਂ ਮੱਥਾ ਟੇਕੇ। ਔਰ ਤੇਰੇ ਪੈਸੇ ਤਾਂ ਪੱਥਰ ਵਿੱਚ ਫਿੱਟ ਹੋ ਗਏ ਨਾ, ਪੈਸੇ ਪੱਥਰ ਵਿੱਚ। ਲੇਕਿਨ ਕਿੰਨੀ ਖੁਸ਼ਕਿਸਮਤੀ ਹੁੰਦੀ ਵੀ ਜੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮਾਇਆ ਰੱਖ ਕੇ ਆਖ ਦੋ ਮੇਰੇ ਮਾਲਕਾ ਮੇਰਾ ਮੁਝ ਮੈਂ ਕਿਸ਼ ਨਹੀਂ, ਜੋ ਕਿਸ਼ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ। ਕਿਆ ਲਾਗੇ ਮੇਰਾ, ਤੇਰੀ ਦਿੱਤੀ ਹੋਈ ਚੀਜ਼ ਮੈਂ ਤੈਨੂੰ ਦਿੱਤੀ ਹੈ, ਮਾਣ ਕਾਹਦਾ। ਵਡਹਾਣ ਸੇ ਕਹਿੰਦਾ ਗੁਰੂ ਕੇ ਸਿੱਖਾ, ਜੇ ਤੂੰ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣਨਾ ਨਾ, ਪਰਮਾਤਮਾ ਦੀ ਰਹਿਮਤ ਦਾ ਪਾਤਰ, ਆਪਣੇ ਵੱਡੇ ਪੁਣੇ ਨੂੰ ਮਾਰ। ਆ ਕਈ ਵਾਰਾਂ ਸਟੇਜਾਂ ਤੇ ਇਸ ਗੱਲ ਤੋਂ ਲੜਾਈ ਹੋ ਜਾਂਦੀ ਹੈ ਵੀ ਮੈਂ ਫਲਾਣੇ ਥਾਂ ਤੇ ਸਮਾਗਮ ਗਿਆ, ਮੈਨੂੰ ਕਹਿੰਦੇ ਜੀ ਪਿੱਛੇ ਬੈਠ ਜਾਓ, ਅਸੀਂ ਕੋਈ ਘਾਟ ਹਾਂ ਕਿਸੇ ਨਾਲੋਂ? ਇਸ ਗੱਲ ਤੋਂ ਕਈ ਵਾਰਾਂ ਬੰਦੇ ਨੂੰ ਨਹੀਂ ਬਹਿਣ ਦਿੱਤਾ ਤੇ ਤੈਨੂੰ ਭੁੱਲ ਗਿਆ। ਮੇਰੇ ਗੁਰੂ ਦੇ ਬੋਲਨੇ ਹੋਏ ਇਕੱਤਰ, ਮਿਲੋ ਮੇਰੇ ਭਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਪਿਆਰਿਓ, ਜੇ ਪਰਮਾਤਮਾ ਨਾਲ ਜੁੜਨਾ ਨਾ, ਬਰਾਬਰ ਹੋ ਕਰਕੇ ਸਫਾਂ ਤੇ ਬੈਠੋ, ਨਿਮਾਣੇ ਹੋ ਕੇ ਬਹੁ ਤਾਂ ਕਿ ਗੱਲ ਬਣ ਜਾਏ। ਇਹ ਸਾਨੂੰ ਵਡਹੰਸ ਨੇ ਸਿੱਖਿਆ ਦਿੱਤੀ ਹੈ, ਹਜ਼ੂਰ ਕਿਰਪਾ ਕਰਨਗੇ।
ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ।
ਅਸੀਂ ਆਮ ਪ੍ਰਚਲਿਤ ਰੀਤੀ ਦੇ ਮੁਤਾਬਕ ਵਿਦਵਾਨਾਂ ਕੋਲੋਂ ਸੁਣਦੇ ਹਾਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਔਰ ਕੁਝ ਨਿਰਮਲੇ ਵਿਦਵਾਨਾਂ ਨੇ ਇਹਨਾਂ ਇੰਦਰਿਆਂ ਦੀ ਗਿਣਤੀ 14 ਤੱਕ ਵੀ ਕੀਤੀ ਹੈ, 14 ਤੱਕ। ਪਰ ਆਮ ਰਵਾਇਤੀ ਰੂਪ ਵਿੱਚ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਜਿਹੜੀ ਇਹ ਰਸਨਾ ਨਾ, ਇਹ ਦੂਹਰਾ ਇੰਦਰਾ ਹੈ, ਬਹੁਤ ਮਹਾਨ ਹੈ। ਤੇ ਗੁਰਮੁਖੋ, ਜੇ ਕਿਤੇ ਇਹ ਗਲਤੀ ਕਰ ਜਾਏ ਤੇ ਮੇਰੇ ਪੜ੍ਹਨ ਦੇ ਮੁਤਾਬਕ 40 ਲੱਖ ਬੰਦਾ ਮਿੱਟੀ 'ਚ ਮਿਲਾ ਸਕਦੀ ਇੱਕ ਜਵਾਨ। ਆਪਾਂ ਕਦੇ ਗੌੜੀ ਨਹੀਂ ਇਸ ਗੱਲ ਨੂੰ, ਰਸਨਾ ਤੋਂ ਗੱਲ ਚੱਲੀ। ਇਤਿਹਾਸ ਕਹਿੰਦਾ ਹੈ ਭਈ ਦੁਰਯੋਧਨ ਆਪਣੇ ਚਾਚੇ ਤਾਏ ਦੇ ਪੁੱਤਰਾਂ ਦੇ ਘਰ ਮਿਲਣ ਵਾਸਤੇ ਆਇਆ। ਇਤਿਹਾਸ ਹੈ ਸਾਡੇ ਹਿੰਦੁਸਤਾਨ ਦਾ, ਪਾਂਡਵਾਂ ਦੇ ਘਰ ਜਿਹੜਾ ਥੱਲੇ ਪੱਥਰ ਲੱਗਾ ਸੀ ਨਾ, ਉਹਦੀ ਇੰਨੀ ਸੁੰਦਰ ਰਗੜਾਈ ਹੋਈ ਹੈ, ਇਉਂ ਜਾਪਦਾ ਵੀ ਜਿਵੇਂ ਥੱਲੇ ਪਾਣੀ ਹੋਵੇ। ਪਾਣੀ ਹੁਣ ਕਾਰੀਗਰਾਂ ਦੀ ਬੜੀ ਮਿਹਨਤ, ਤੇ ਜਿੱਥੇ ਪਾਣੀ ਉੱਥੇ ਪਤਾ ਨਹੀਂ ਚੱਲਦਾ। ਦੁਰਯੋਧਨ ਦਾ ਪੈਰ ਤਿਲਕ ਗਿਆ, ਦੁਰਯੋਧਨ ਡਿੱਗ ਪਿਆ, ਤੇ ਪਾਂਡਵਾਂ ਦੀ ਧਰਮ ਪਤਨੀ ਦ੍ਰੋਪਦੀ, ਜ਼ਬਾਨ ਤੇ ਕੰਟਰੋਲ ਰੱਖਣਾ ਬੜਾ ਔਖਾ ਹੈ, ਤੇ ਜਿਹਨੇ ਰੱਖ ਲਿਆ ਉਹਦਾ ਜੀਵਨ ਲੇਖੇ ਚੋਂ ਪ੍ਰਵਾਨ ਆਇਆ। ਪਤਿਓਰੇ ਦਾ ਪੁੱਤਰ ਦਿਓਰ, ਇਹ ਦ੍ਰੋਪਦੀ ਕਹਿਣ ਲੱਗੀ ਅੰਨੇ ਦਾ ਅੰਨਾ ਤਿਲਕ ਗਿਆ, ਦੁਰਯੋਧਨ ਦਾ ਪੈਰ ਤਿਲਕਿਆ ਫਰਸ਼ ਉੱਪਰੋਂ ਥੱਲੇ ਡਿੱਗ ਪਿਆ, ਤੇ ਚਾਹੀਦਾ ਤਾਂ ਇਹ ਸੀ ਨਾ ਵੀ ਕਹਿੰਦੀ ਵੀਰ ਜੀ ਸੱਟ ਤਾਂ ਨਹੀਂ ਲੱਗੀ, ਪਰ ਜਾਏ ਬਰਜਾਏ ਹਮਦਰਦੀ ਕਰਨ ਦੇ ਕਹਿਣ ਲੱਗੀ ਅੰਨੇ ਦਾ ਅੰਨਾ ਤੇ ਦੁਰਯੋਧਨ ਦੇ ਅੰਦਰ ਇਹ ਗੱਲ ਖੁੱਭ ਗਈ। ਕਹਿਣ ਲੱਗਾ ਭਰਜਾਈ ਕਿਤੇ ਮੌਕਾ ਹੈ ਤੇ ਜਵਾਬ ਦਿਆਂਗਾ ਇਸ ਗੱਲ ਦਾ। ਬੜਾ ਲੰਮਾ ਚੌੜਾ ਆਪਾਂ ਇਤਿਹਾਸ ਪੜ੍ਹਦੇ ਹਾਂ, ਜੂਆ ਖੇਡੇ, ਬੜਾ ਕੁਝ ਹੋਇਆ, ਲੇਕਿਨ ਉਸ ਜਵਾਨ ਦੇ ਕਾਰਨ ਉਸ ਬੰਦੇ ਦੇ ਇੰਨਾ ਕ੍ਰੋਧ ਹਾਵੀ ਹੋਇਆ। ਭਰਜਾਈਆਂ ਮਾਂ ਵਰਗੀਆਂ ਹੁੰਦੀਆਂ ਨੇ, ਮਾਂ ਵਰਗੀਆਂ। ਸਾਡੇ ਭਾਰਤੀ ਸਮਾਜ ਵਿੱਚ ਵੱਡੀ ਭਰਜਾਈ ਨੂੰ ਅਸੀਂ ਮਾਂ ਕਰਕੇ ਜਾਣਦੇ ਹਾਂ, ਮਾਂ ਕਰਕੇ। ਪਰ ਜਿਹੜੀ ਮਾਂ ਦੇ ਸਮਾਨ ਸੀ ਨਾ, ਕ੍ਰੋਧ ਵਿੱਚ ਉਹਨੂੰ ਨੰਗੇ ਕਰਨ ਤੇ ਤੁਲ ਪਿਆ, ਉਹਦੇ ਕੱਪੜੇ ਉਧੇੜਨਾ ਚਾਹੁੰਦਾ। ਇਹ ਵੱਖਰੀ ਗੱਲ ਹੈ ਵੀ ਦਰੋਪਦੀ ਨੂੰ ਉਦੋਂ ਸਮਝ ਆ ਗਈ ਤੇ ਭਗਵਾਨ ਨੇ ਪਰਦਾ ਪਾ ਲਿਆ ਔਰ ਉਹ ਸ਼ਰੀਕਾ ਇੰਨਾ ਵਧਿਆ। ਲੜਾਈ ਇੰਨੀ ਭਿਆਨਕ ਹੋਈ ਵੀ ਇਤਿਹਾਸ ਕਹਿੰਦਾ ਵੀ 40 ਲੱਖ ਬੰਦੇ ਦੀ ਮੌਤ ਹੋਈ, 40 ਲੱਖ ਦੀ, ਜਿਹਨੂੰ ਆਪਾਂ 18 ਖੂਣੀਆਂ ਕਹਿੰਦੇ ਹਾਂ। ਤੇ ਮੇਨ ਕਾਰਨ ਰਸਨਾ। ਇਹ ਰਸਨਾ ਮੈਂ ਬੇਨਤੀ ਕੀਤੀ ਵੀ ਦੋ ਕੰਮ ਕਰਦੀ, ਇੱਕ ਕਰਮਿੰਦਰਾ, ਇੱਕ ਗਿਆਨ ਇੰਦਰਾ। ਜਦੋਂ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਉਦੋਂ ਕਰਮਿੰਦਰੇ ਦਾ ਕੰਮ ਕਰਦੀ ਹੈ, ਤੇ ਜਦੋਂ ਅਸੀਂ ਵੇਖਦੇ ਹਾਂ ਵੀ ਇਹ ਚੀਜ਼ ਕੌੜੀ ਹੈ, ਇਹ ਮਿੱਠੀ ਹੈ, ਇਹ ਅਲੂਣੀ ਹੈ, ਜਿਹੜਾ ਉਹ ਨਿਰਣਾ ਕਰਦੀ ਉਸ ਮੌਕੇ ਇਹਨੂੰ ਕਹਿੰਦੇ ਰਸਨਾ। ਦੋ ਨਾਮ ਆਪਾਂ ਲੈਂਦੇ ਹਾਂ, ਇੱਕ ਜੀਵ, ਦੂਜਾ ਰਸਨਾ। ਤੇ ਮਿਲੀ ਕਾਹਦੇ ਲਈ ਭਲਾ ਹੈ? ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਪੰਚਮ ਪਾਤਸ਼ਾਹ, ਸਾਡੀ ਮਾਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਮਊ ਪਿੰਡ ਗਏ। ਉਹ ਜ਼ਮਾਨੇ ਦੇ ਰਿਵਾਜ ਮੁਤਾਬਕ ਜਦੋਂ ਵਿਆਹ ਦੀ ਰਸਮ ਪੂਰੀ ਹੋ ਜਾਂਦੀ ਨਾ, ਤੇ ਸਾਡੇ ਸਮਾਜ ਵਿੱਚ ਜਵਾਈ ਭਾਈ ਨੂੰ ਪੜਗੇ ਤੇ ਬਿਠਾ ਕਰਕੇ ਬੀਬੀਆਂ ਸ਼ਗਨ ਦਿੰਦੀਆਂ, ਸਾਡੇ ਰਿਵਾਜ ਹੁੰਦਾ ਸੀ, ਅੱਜ ਉਹ ਗੁਪਤ ਹੋਤਾ ਜਾ ਰਿਹਾ ਹੈ। ਵਿਆਹ ਦੀ ਰਸਮ ਹੋਣੀ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਧਾਰਮਿਕ ਅਕੀਦਾ, ਉਹਦੇ ਮੁਤਾਬਕ ਜਿਹੜਾ ਜਵਾਈ ਭਾਈ ਹੁੰਦਾ ਨਾ ਉਹਨੂੰ ਵਿਹੜੇ ਵਿੱਚ ਬਿਠਾਇਆ ਜਾਂਦਾ ਔਰ ਉਹਨਾਂ ਦੇ ਪਰਿਵਾਰ ਦੀਆਂ ਬੀਬੀਆਂ, ਸਕੀਆਂ, ਸੋਧਣੀਆਂ ਉਸ ਬੱਚੇ ਨੂੰ ਸ਼ਗਨ ਦਿੰਦੀਆਂ ਸਨ। ਇਹ ਰਵਾਇਤ ਸੀ ਸਾਡੇ ਸਮਾਜ ਦੀ। ਜਿਹੜੀਆਂ ਬੀਬੀ ਦੀਆਂ ਭੈਣਾਂ ਹੁੰਦੀਆਂ, ਚਾਚੇ ਤਾਏ ਦੀਆਂ ਧੀਆਂ, ਮਾਸੀ ਫੁੱਫੀ ਦੀਆਂ ਧੀਆਂ, ਉਹ ਮਜ਼ਾਕ ਕਰਦੀਆਂ। ਸਾਲੀ ਦਾ ਰਿਸ਼ਤਾ ਜਿਹਾ ਹੈ। ਮਾਤਾ ਗੰਗਾ ਜੀ ਦੀ ਭੈਣ ਬੀਬੀ ਹਰਹਾਂ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਕਹਿਣ ਲੱਗੀ, ਜੀਜਾ ਜੀ ਮੈਨੂੰ ਛੰਦ ਸੁਣਾਓ ਕੋਈ। ਲੋਕਾਂ ਨੇ ਅਸ਼ਲੀਲ ਛੰਦ ਗਾਉਣੇ, ਅਸ਼ਲੀਲ ਜਿਹੜੀਆਂ ਗੱਲਾਂ ਨਹੀਂ ਕਹਿਣ ਵਾਲੀਆਂ, ਬਕਵਾਸ ਕਰਨੀ। ਤੇ ਮੇਰੇ ਪਾਤਸ਼ਾਹ ਨੇ ਉਸ ਬੀਬੀ ਹਰਹਾਂ ਮਾਤਾ ਗੰਗਾ ਜੀ ਦੀ ਭੈਣ ਨੂੰ ਆਖਿਆ, ਭੈਣ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਕੇ। ਜਿਹੜੀ ਇਹ ਰਸਨਾ ਨਾ, ਇਹ ਗਲਤ ਬੋਲਣ ਦੀ ਨਹੀਂ। ਤੇ ਤੂੰ ਮੈਨੂੰ ਕਿਹਾ ਵੀ ਮੈਂ ਕੁਝ ਨਾ ਕੁਝ ਸੁਣਾਵਾਂ, ਤੇ ਮੈਂ ਤੈਨੂੰ ਇਹ ਕਹਾਂਗਾ ਇਸ ਰਸਨਾ ਦੇ ਨਾਲ ਦੁਨੀਆਂ ਦੇ ਰਸਾਂ ਤੋਂ ਪਾਸੇ ਹੋ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਲੈਣਾ ਕਰੀਏ। ਤੇ ਉਹ ਕਹਿਣ ਲੱਗੀ, ਜੀਜਾ ਜਿਹੜਾ ਨਹੀਂ ਲੈਂਦਾ। ਤਾਂ ਮੇਰੇ ਪਾਤਸ਼ਾਹ ਕਹਿਣ ਲੱਗੇ, ਹਰ ਹਾਂ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਗਏ। ਜਿਹੜੀ ਰਸਨਾ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦੀ ਉਹਨੂੰ ਭੋਰਾ ਭੋਰਾ ਕਰਕੇ ਤੇ ਕੱਟ ਦੇਣਾ ਚਾਹੀਦਾ। ਅਸੀਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸ਼ਲੋਕ ਪੜ੍ਹਦੇ ਹਾਂ। ਉਹਨਾਂ ਸ਼ਲੋਕਾਂ ਚੋਂ ਸਾਰਿਆਂ ਤੋਂ ਪਹਿਲਾ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਕਹੋ ਨਾਨਕ ਹਰ ਭਜ ਮਨਾ ਜੇ ਵਿਧ ਜਲ ਕੋ ਮੀਨ। ਵੀ ਜੇ ਤੂੰ ਇਸ ਰਸਨਾ ਦੇ ਨਾਲ ਗੋਬਿੰਦ ਦੇ ਗੁਣ ਨਹੀਂ ਨਾ ਗਾਏ ਤੇ ਯਾਦ ਰੱਖੀ ਤੇਰਾ ਜਨਮ ਆਕਾਰ ਚਲਾ ਗਿਆ। ਤੇ ਸਵਾਲ ਕਰਨ ਵਾਲੇ ਨੇ ਬੇਨਤੀ ਕੀਤੀ ਵੀ ਮਹਾਰਾਜ ਗੋਬਿੰਦ ਦੇ ਗੁਣ ਕਿਵੇਂ ਗਾਏ ਜਾਣ, ਜਿਹੜਾ ਧਿਆਨ ਦੇਣਾ। ਅਸੀਂ ਹਰਿਮੰਦਰ ਸਾਹਿਬ ਬਹਿੰਦੇ ਹਾਂ, ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਤੇ ਆਪਾਂ ਗੁੜਕਾ ਲੈ ਕੇ ਨਾਲੇ ਨੱਕ ਵਿੱਚ ਉਂਗਲਾਂ ਪਾਈ ਜਾਂਦੇ ਨਾਲੇ ਗੁੜਕਾ ਥੱਲੀ ਜਾਂਦੇ ਆ। ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਪਰਮੇਸ਼ਰ ਰੂਪ ਹੈ, ਇਹਦਾ ਜਿੰਨਾ ਵੀ ਅਦਬ ਕਰੋਗੇ ਓਨਾ ਹੀ ਚੰਗਾ ਹੈ। ਨੱਕ ਤੇ ਹੱਥ ਫੇਰੀ ਜਾਣਗੇ, ਨਾਲੇ ਗੁੜਕਾ ਫੜਿਆ, ਨਾਲੇ ਕੀਰਤਨ ਸੁਣੀ ਜਾ ਰਹੇ ਨੇ। ਮੈਂ ਇਹ ਸਮਝਦਾ ਵੀ ਕੇਵਲ ਤੇ ਕੇਵਲ ਟਾਈਮ ਪਾਸ ਕਰ ਰਹੇ ਨੇ, ਕਰਦੇ ਕੁਝ ਵੀ ਨਹੀਂ। ਇਹੋ ਜਿਹਾ ਕਿਹੜਾ ਕੰਪਿਊਟਰ ਹੈ ਵੀ ਨਾਲੇ ਕੀਰਤਨ ਸੁਣ ਲੈ, ਨਾਲੇ ਬਾਣੀ ਪੜ੍ਹ ਲੈ। ਇਹ ਕੰਮ ਹੋਵੇਗਾ ਚਾਹੇ ਸੁਣਿਆ ਜਾਏ ਤੇ ਚਾਹੇ ਪੜ੍ਹਿਆ ਜਾਏ। ਅਸੀਂ ਤਾਂ ਗਿਆਨੀ ਜੀ ਆਪਣੇ ਵੱਲੋਂ ਚੰਗਾ ਕੰਮ ਕਰਨ ਲੱਗੇ, ਤੁਸੀਂ ਕੰਡੈਮ ਕਰਨ ਲੱਗ, ਖੰਡਨ ਕਰਨ ਲੱਗ ਪਏ। ਮਾੜੀ ਚੀਜ਼ ਹੈ? ਮਾੜਾ ਨਹੀਂ ਭਾਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ, ਪੜ੍ਹਨ ਦੇ ਨਾਲੋਂ ਸੁਣਨ ਗੁਣਾ ਤਿੰਨ ਗੁਣਾ ਫਾਇਦਾ, ਤਿੰਨ ਗੁਣਾ। ਜੇ ਪੜ੍ਹਨ ਦਾ ਗੁਰਮੁਖੋ 33% ਲਾਭ ਹੈ ਨਾ, 33% ਤੇ ਅਕੋਰਡਿੰਗ ਟੂ ਗੁਰੂ ਅਮਰਦਾਸ ਪਾਤਸ਼ਾਹ ਉਹ ਕਹਿੰਦੇ ਜਿਹੜਾ ਬਾਣੀ ਸੁਣਦਾ ਨਾ ਧਿਆਨ ਦੇ ਨਾਲ ਉਹਨੂੰ 100% ਲਾਭ ਹੈ ਪੜ੍ਹਨ ਨਾਲੋਂ। ਤੁਸੀਂ ਕਹੋ ਜੀ ਗਿਆਨੀ ਜੀ ਲਿਖਿਆ ਕਿੱਥੇ ਹੈ? ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਤੇ ਅੱਗੇ ਫਾਰਮੂਲਾ ਚਾਹੀਦਾ ਹੈ, ਸਿੱਧ ਕਰੋ। ਸਿੱਧ ਗੁਰਮੁਖ ਇੱਥੇ ਹੁੰਦਾ ਹੈ, ਮੇਰੇ ਪਾਤਸ਼ਾਹ ਦੇ ਬਚਨ ਨੇ ਪਵਿੱਤ 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 ਇਕੁਅਲ ਟੂ ਪਨੀਤ। ਜਿਹੜਾ ਪਵਿੱਤਰ ਹੈ ਨਾ, ਇਹ ਤਿੰਨ ਵਾਰਾਂ ਕਹੀਏ ਪਵਿੱਤ ਜਾਂ ਪਵਿੱਤਰ ਤੇ ਪੁਨੀਤ ਇੱਕ ਵਾਰਾਂ ਕਹਿ ਦਈਏ ਤੇ ਬਰਾਬਰ ਹੁੰਦਾ ਹੈ। ਇਉਂ ਕਹਿ ਸਕਦੇ ਵੀ ਪੁਨੀਤ ਕਿਹਾ ਜਾਏ ਤੇ ਦੂਜਾ ਤਿੰਨ ਵਾਰਾਂ ਪਵਿੱਤ ਪਵਿੱਤ ਕਵੇ ਤੇ ਉਹ ਪੁਨੀਤ ਦੇ ਬਰਾਬਰ ਬਣਦਾ ਹੈ। ਤੇ ਆਪਾਂ ਤਾਂ ਬਣਦੇ ਹਾਂ ਚੁਸਤ ਵੀ ਨਾਲੇ ਗੁੜਕਾ ਅੱਗੇ ਫੜ ਲਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰਾ ਅਲਾਮਾ ਲਾਹ ਦਿੱਤਾ ਏ, ਨਾਲੇ ਵੇਖ ਲਾ ਨਿਤਨੇਮ ਹੋ ਗਿਆ ਤੇ ਨਾਲੇ ਆ ਕੀਰਤਨ ਦੀ ਘੰਟਾ ਹਾਜ਼ਰੀ ਭਰੀ। ਇਹ ਕਿਰਪਾ ਕਰਕੇ ਨੋਟ ਕਰ ਲਈ, ਨੋਟ। ਗੁਰਮੁਖੋ ਬਾਤ ਨਹੀਂ ਜੀ ਬਣਨੀ। ਬਾਤ ਕਦੋਂ ਬਣੇਗੀ? ਜਦੋਂ ਕਿਤੇ ਇੱਕ ਛਿਨ ਇਕਾਗਰ ਚਿੱਤ ਹੋ ਜਾਈਏ, ਇਕਾਗਰ ਚਿੱਤ। ਮਹਾਰਾਜ ਦੀ ਬਾਣੀ ਤੇ ਅਸੀਂ ਪੰਕਤੀਆਂ ਪੜ੍ਹਦੇ ਨਹੀਂ, ਏਕ ਚਿੱਤ। ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹੜਾ ਇੱਕ ਚਿੱਤ ਇੱਕ ਛਿਨ ਵੀ ਕਿਤੇ ਪਰਮਾਤਮਾ ਨਾਲ ਜੁੜ ਜਾਏ ਤੇ ਮੇਰਾ ਬਾਜਾਂ ਵਾਲਾ ਬਾਪੂ ਕਹਿੰਦਾ ਮੈਂ ਗਰੰਟੀ ਦੇਣਾ ਤੂੰ ਕਾਲ ਦੀ ਫਾਸੀ ਚ ਨਹੀਂ ਆਏਗਾ, ਤੇਰਾ ਜੰਮਣ ਤੇ ਮਰਨ ਕੱਟਿਆ ਜਾਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਰਸਨਾ ਹਰ ਸਾਦ ਲੱਗੀ। ਇਹਨੂੰ ਨਾਮ ਦਾ ਸਵਾਦ ਕਦੋਂ ਆਇਆ? ਜਦੋਂ ਇਹ ਦੂਜੇ ਦੁਨੀਆ ਦੇ ਰਸਾਂ ਤੋਂ ਪਾਸੇ ਹੋ ਗਏ। ਅਸੀਂ ਪੜ੍ਹਦੇ ਰਹਿਣਾ ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਨਾਮ ਦੇ ਰਸ ਨੂੰ ਪ੍ਰਾਪਤ ਨਹੀਂ ਕਰਦੀ ਉਹਨਾਂ ਚਿਰ ਤੂੰ ਰੱਜਣਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਦੀ ਜੀਵ ਨਾ ਰੱਜੀਆ ਕਰ ਭੋਗ ਬਲਾਸੇ। ਸਾਰੀ ਜ਼ਿੰਦਗੀ ਖਾਧਾ ਪਰ ਇਹ ਚੰਦਰੀ ਜਵਾਨ ਨੇ ਕਦੇ ਨਹੀਂ ਆਖਿਆ ਵੀ ਬਸ ਕਰ ਜਾਓ, ਹੁਣ ਮੈਨੂੰ ਬਾਣੀ ਵੀ ਪੜ੍ਹ ਲੈਣ ਦਿਓ ਨੇ, ਕਦੇ ਨਹੀਂ ਜੀ ਆਖਿਆ। ਐਡੀ ਨਿਕੰਮੀ ਹੈ ਰਸਨਾ ਹਰ ਸਾਦ ਲੱਗੀ। ਜਿਹੜੀ ਇਹ ਰਸਨਾ ਦੁਨਿਆਵੀ ਰਸਾਂ ਤੋਂ ਪਾਸੇ ਹੋ ਕਰਕੇ ਜਿਹੜਾ ਪਰਮਾਤਮਾ ਦੇ ਨਾਮ ਦਾ ਟੇਸਟ ਹੈ, ਸਵਾਦ ਹੈ, ਉਹਦੇ ਲੱਗੀ ਕਿਸ ਤਰ੍ਹਾਂ ਲੱਗਣਾ ਭਾਈ?
ਸਹਿਜ ਸੁਭਾਏ।
ਸਹਿਜ ਦਾ ਭਾਵ ਹੈ ਵੀ ਗੁਰਮੁਖਾ ਮਨ ਨੂੰ ਅਡੋਲ ਕਰਕੇ ਲੱਗ, ਮਨ ਨੂੰ ਅਡੋਲ ਕਰਕੇ। ਆਪਣਾ ਤਾਂ ਕਦੇ ਮਨ ਅਡੋਲ ਹੋਇਆ ਹੀ ਨਹੀਂ। ਮੈਂ ਗਾਹ ਬਗਾਹ ਤਕਰੀਬਨ ਬੇਨਤੀ ਕਰਦਾ ਰਹਿੰਦਾ, ਅਸੀਂ ਕਹਿੰਦੇ ਗਿਆਨੀ ਜੀ ਅਸੀਂ 20 ਮਿੰਟਾਂ 'ਚ ਨਿਤਨੇਮ ਨਿਬੇੜ ਦਿੰਦੇ ਹਾਂ, 20 ਮਿੰਟਾਂ 'ਚ ਉਹ ਤੇਰਾ ਭਲਾ ਹੋ ਜਾਏ। ਨਿਤਨੇਮ ਕਿਤੇ ਨਿਬੇੜੀ ਦਾ? ਤੇ ਜੇ ਨਿਤਨੇਮ ਨੇ ਤੈਨੂੰ ਨਿਬੇੜ ਦਿੱਤਾ ਤੇਰਾ ਕੀ ਬਣੇਗਾ? ਨਿਬੇੜਿਆ ਨਾ ਕਰ, ਇਸ ਨਿਤਨੇਮ ਨੂੰ ਆਪਣੇ ਜੀਵਨ ਦਾ ਅੰਗ ਬਣਾ। ਇਹ ਨਿਤ ਤੇਰੇ ਜੀਵਨ ਦਾ ਨੇਮ ਬਣ ਜਾ ਵੀ ਮੇਰੇ ਅੰਦਰ ਕਦੇ ਜਾਪ ਚੱਲੇ, ਕਦੇ ਸੋਈਏ ਚੱਲਣ, ਕਰੇ ਮੇਰੇ ਕਿਤੇ ਮੇਰੇ ਤੇ ਇੱਕੇ ਕਿਰਪਾ ਕਰ। ਮੇਰਾ ਮਨ ਲੋਕਾਂ ਦੇ ਪੈਰਾਂ ਵੱਲ ਦੌੜਦਾ ਕਿਤੇ ਤੇਰੇ ਚਰਨਾਂ ਵਿੱਚ ਲੱਗਦਾ। ਤੇ ਜਦੋਂ ਇਹ ਸੁਤੇ ਸਿੱਧ ਅਵਸਥਾ ਬਣ ਗਈ, ਰਸਨਾ ਇਸ ਪਾਸੇ ਜੁੜ ਗਈ, ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗਾ ਤਾਂ
ਮਨ ਤ੍ਰਿਪਤਿਆ ਹਰ ਨਾਮ ਧਿਆਏ।
ਕਹਿੰਦੇ ਗੁਰੂ ਪਿਆਰੋ ਫਿਰ ਮਨ ਤ੍ਰਿਪਤ ਹੋ ਜਾਏਗਾ। ਐਤਵਾਰ ਦਾ ਦਿਨ ਤੇ ਕਿਸੇ ਨੇ ਆਖਿਆ, ਗਿਆਨੀ ਜੀ ਐਤਕੀ ਤੁਹਾਡੇ ਕੋਲ ਸੁਖਮਣੀ ਸਾਹਿਬ ਦਾ ਪਾਠ ਕਰਾਉਣਾ, ਸੁਖਮਣੀ ਸਾਹਿਬ ਦਾ ਤੇ ਪ੍ਰੋਗਰਾਮ ਆ ਗਏ ਤਿੰਨ। ਹੁਣ ਨਾਲ ਜਿਹੜੇ ਉਹਦੇ ਪ੍ਰਾਈਵੇਟ ਅਸਿਸਟੈਂਟ ਪਾਠੀ ਦੇ ਨਾਲ ਪਾਠੀ ਨੇ ਨਾ, ਉਹਨਾਂ ਨੂੰ ਕਹਿੰਦਾ ਵੀ ਇਹਨਾਂ ਤਿੰਨਾਂ ਵਿੱਚੋਂ ਦੱਸੋ ਵੀ ਭੇਟ ਬਹੁਤੀ ਕਿਹੜੇ ਦੇਣਗੇ। ਹੁਣ ਤੋਲਦਾ ਉਹ ਕਹਿੰਦੇ ਜੀ ਇਹਨਾਂ ਦਾ ਦੇਣਾ 251 ਤੇ ਦੂਜਾ ਦੇਵੇਗਾ 500। ਜਿਹੜਾ ਤੀਜਾ ਮੈਨੂੰ ਸ਼ੱਕ ਪੈਂਦਾ ਵੀ 2100 ਉਹ ਦੇਣਗੇ, ਕਹਿਣ ਲੱਗਾ ਫਿਰ 2100 ਵਾਲਾ ਮੈਂ ਕਰੋ ਨਾ, ਬਾਕੀ ਦੇ ਤੁਸੀਂ ਵੰਡ ਲਓ। ਸੰਤੋਖ ਨਹੀਂ, ਮਨ ਤ੍ਰਿਪਤ ਨਹੀਂ ਹੋਇਆ। ਜਦੋਂ ਮਨ ਤ੍ਰਿਪਤ ਹੋ ਗਿਆ ਨਾ, ਗੁਰਮੁਖੋਂ ਸਵਾਦ ਆਇਆ। ਉਹ ਕਹਿੰਦਾ ਵੀ ਗੁਰਮੁਖਾ ਮੇਰਾ ਕੰਮ ਤਾਂ ਕੇਵਲ ਤੇ ਕੇਵਲ ਗੁਰਬਾਣੀ ਪੜ੍ਹਨੀ ਹੈ, ਲੋੜਾਂ ਮੇਰੀਆਂ ਕਰਤਾਰ ਪੂਰੀਆਂ ਕਰੇਗਾ। ਗੁਰਮੁਖ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਡੀ ਰੋਜੀ ਰੋਟੀ ਕੋਈ ਸ਼ੱਕ ਨਹੀਂ। ਸਾਨੂੰ ਮਾਇਆ ਚਾਹੀਦੀ ਹੈ ਪਰ ਨਿਸ਼ਾਨਾ ਮਾਇਆ ਨਹੀਂ ਚਾਹੀਦੀ। ਜਿਹੜੀ ਮਾਇਆ ਨਾ ਇਹ ਜੁੱਤੀ ਜੇ ਜੁੱਤੀ, ਤੇ ਜੁੱਤੀ ਤੋਂ ਬਿਨਾਂ ਅਸੀਂ ਤੁਰ ਨਹੀਂ ਸਕਦੇ। ਥਾਂ ਥਾਂ 'ਤੇ ਕੰਡੇ ਖਿਲਰੇ ਨੇ, ਕਿਤੇ ਗੀਟੇ ਨੇ, ਕਿਤੇ ਰੋੜੇ ਨੇ। ਪਰ ਜੇ ਕੋਈ ਬੰਦਾ ਆਖੇ ਨਾ ਵੀ ਮੈਂ ਜੁੱਤੀ ਨੂੰ ਸਿਰ 'ਤੇ ਰੱਖ ਲਾਂ, ਉਹਨੂੰ ਕਹਿਣਗੇ ਬੇਵਕੂਫ ਹੈ। ਜੁੱਤੀ ਸਿਰ ਨਹੀਂ ਜੇ ਢੱਕਦੀ, ਜੁੱਤੀ ਪੈਰਾਂ ਨੂੰ ਢੱਕਦੀ ਹੈ। ਇਸ ਪ੍ਰਕਾਰ ਮਾਇਆ ਜੁੱਤੀ ਹੈ, ਇਹਨੂੰ ਜੁੱਤੀ ਬਣਾ ਕੇ ਰੱਖੀਏ ਤੇ ਪਰਮਾਤਮਾ ਦੇ ਨਾਮ ਤੇ ਬਾਣੀ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖੀਏ। ਤਾਜ ਬਾਣੀ ਤਾਜ, ਮਾਇਆ ਜੁੱਤੀ। ਲੇਕਿਨ ਬਦਕਿਸਮਤੀ ਸਾਡੇ ਅੰਦਰ ਤਾਂ ਜੁੱਤੀ ਦਾ ਇੰਨਾ ਮੋਹ ਪੈ ਗਿਆ ਹੈ। ਚੱਲਿਆ ਨਨਕਾਣਾ ਸਾਹਿਬ ਨੂੰ ਤੇ ਨਾਲ ਦੇ ਨੂੰ ਕਹਿੰਦਾ ਵੀ ਗੁਰਮੁਖਾ ਬਾਕੀ ਤਾਂ ਭਾਵੇਂ ਕੋਈ ਚੀਜ਼ ਰਹਿ ਜਾਵੇ ਪਰ ਆਪਾਂ ਜੁੱਤੀਆਂ ਲਾਜ਼ਮੀ ਲੈ ਕੇ ਜਾਣੀਆਂ ਨੇ। ਨਨਕਾਣਾ ਸਾਹਿਬ ਜੁੱਤੀਆਂ ਲੈ ਕੇ ਆਇਆ, ਜੁੱਤੀਆਂ ਦੀ ਸੋਚਦਾ ਹੈ ਗੁਰੂ ਕੇ ਸਿੱਖਾ। ਕਦੇ ਇਹ ਸੋਚ ਵੀ ਇਸ ਥਾਂ ਤੇ ਮੇਰੇ ਗੁਰਦੇਵ ਨੇ ਅਵਤਾਰ ਧਾਰਨ ਕੀਤਾ, ਮੈਂ ਇੱਥੋਂ ਦੀ ਚਰਨ ਧੂੜ ਆਪਣੇ ਮੱਥੇ 'ਤੇ ਮਲ ਮਲ ਕੇ ਅਤੇ ਆਪਣੀਆਂ ਬੁਰੀਆਂ ਰੱਖਿਆਵਾਂ ਮੁਕਾ ਦੇਣੀਆਂ ਨੇ। ਕਦੇ ਡੇਰਾ ਸਾਹਿਬ ਵਾਲੀ ਥਾਂ 'ਤੇ ਜਾ ਕੇ ਜਿੱਥੇ ਮੇਰੀ ਪੰਚਮ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ, ਭੋਰਾ ਗਰਮੀ ਨਹੀਂ ਆਈ। ਕਦੇ ਡੇਰਾ ਸਾਹਿਬ ਜਾ ਕੇ ਗੁਰੂ ਕੇ ਸਿੱਖਾ, ਗੁਰੂ ਪੰਚਮ ਪਾਤਸ਼ਾਹ ਦੀ ਚਰਨ ਧੂੜ ਆਪਣੇ ਮੱਥੇ 'ਤੇ ਮਲ। ਕਦੇ ਪੰਜਾ ਸਾਹਿਬ ਜਾ ਕੇ ਗੁਰਦੇਵ ਦੀ ਚਰਨ ਧੂੜ ਆਪਣੇ ਮੱਥੇ 'ਤੇ ਮਲ। ਜੁੱਤੀਆਂ ਦਾ ਵਪਾਰੀ ਨਾ ਬਣ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਰਸ ਲਿਆ ਨਾ, ਮਨ ਤ੍ਰਿਪਤਿਆ, ਉਹਨਾਂ ਦਾ ਮਨ ਤ੍ਰਿਪਤ ਹੋ ਗਿਆ। ਉਹਨਾਂ ਅੰਦਰ ਕਿਸੇ ਪ੍ਰਕਾਰ ਦੀ ਭੁੱਖ ਹੀ ਨਹੀਂ, ਉਹਨਾਂ ਨੂੰ ਸੰਤੋਖ ਆ ਗਿਆ।
ਹਰ ਨਾਮ ਧਿਆਏ,
ਪਰਮਾਤਮਾ ਦਾ ਨਾਮ ਧਿਆਉਣ ਕਰਕੇ, ਪਰਮਾਤਮਾ ਦੇ ਨਾਮ ਨਾਲ ਜੁੜਨ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ, ਤ੍ਰਿਪਤ ਹੋ ਗਏ ਹਨ।
ਸਦਾ ਸੁਖ ਸਾਚਾ ਸ਼ਬਦ ਵਿਚਾਰੇ।
ਗੁਰਮੁਖਾ ਸੁੱਖ ਕਿਵੇਂ ਮਿਲੇ? ਆਪਾਂ ਕਈ ਤਰ੍ਹਾਂ ਦੇ ਸੁੱਖ ਚਾਹੁੰਦੇ ਪਰ ਬਿਲਕੁਲ ਸਾਨੂੰ ਭੁਲੇਖਾ ਹੈ। ਇੱਕ ਤਾਂ ਆਪਾਂ ਕਹਿੰਦੇ ਵੀ ਸਾਨੂੰ ਮੌਤ ਨਾ ਆਵੇ, ਹੁਣ ਵੇਖੋ ਸਾਨੂੰ ਭੁਲੇਖੇ ਕਹਿੰਦੇ ਨੇ। ਇੱਕ ਤਾਂ ਇਹ ਵੀ ਸਾਨੂੰ ਮੌਤ ਨਾ ਆਵੇ, ਦੂਜਾ ਅਸੀਂ ਕਹਿੰਦੇ ਵੀ ਸਾਨੂੰ ਦੁੱਖ ਨਾ ਆਵੇ, ਤੀਜਾ ਇਹ ਹੈ ਵੀ ਮੈਂ ਜੰਮਣ ਅਤੇ ਮਰਨ ਦੇ ਗੇੜੇ 'ਚ ਨਾ ਪਵਾਂ। ਅਤੇ ਗੁਰਮੁਖਾ ਜੇ ਤੈਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਨਾ, ਤੇ ਗੁਰਬਾਣੀ ਕਹਿੰਦਾ, ਗੁਰਬਾਣੀ ਕਹਿੰਦੀ ਹੈ ਨਾਨਕ ਬੱਧਾ ਕਰਤਾ ਜਿੱਥੇ ਮ੍ਰਿਤ ਨਾ ਜਨਮ ਜਰਾ। ਇਹ ਗੁਰਬਾਣੀ ਦੀ ਪੰਕਤੀ ਹੈ, ਨਾਨਕ ਬੱਧਾ ਕਰਤਾ ਜਿੱਥੇ ਮ੍ਰਿਤ ਨਾ ਜਨਮ ਜਰਾ। ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਆ, ਉੱਥੇ ਗੁਰਮੁਖਾ ਨਾ ਬੁਢਾਪਾ, ਨਾ ਜੰਮਣ, ਨਾ ਮੌਤ। ਕਹਿਣ ਤੋਂ ਭਾਵ ਕੇ ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮਿਸ਼ਨ ਦਾ ਧਾਰਨੀ ਹੋਣਾ ਕਰ, ਮਿਸ਼ਨ ਦਾ ਧਾਰਨੀ। ਤੇ ਮਿਸ਼ਨ ਕੀ ਹੈ? ਸਦਾ ਸੁੱਖ ਸਾਚੇ ਸ਼ਬਦ ਵਿਚਾਰੇ। ਗੁਰਮੁਖਾ ਸ਼ਬਦੀ ਵਿਚਾਰ ਕਰਨ ਦੇ ਨਾਲ ਸੱਚੇ ਨਾਲ ਜੁੜਨ ਕਰਕੇ ਤੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਇਹ ਸੁੱਖ ਮਿਲੇਗਾ ਕਿਥੋਂ?
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੇ।
ਆਪਣੇ ਗੁਰੂ ਤੋਂ ਸਦਾ ਲਈ ਸਦਕੇ ਜਾਣਾ ਕਰੀਏ। ਜਿਹੜਾ ਆਪਾਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਰਿਕਰਮਾ ਕਰਦੇ ਹਾਂ ਨਾ, ਪਰਿਕਰਮਾ, ਇਹਦਾ ਅਰਥ ਹੀ ਇਹੋ ਹੈ ਵੀ ਮੇਰੇ ਪਾਤਸ਼ਾਹ ਮੈਂ ਤੇਤੋਂ ਸਦਕੇ ਜਾਣਾ ਹੈ, ਮੈਂ ਤੇਥੋਂ ਕੁਰਬਾਨ ਜਾਣਾ ਹੈ। ਜਿਹੜੇ ਪੁਰਾਤਨ ਸਿੰਘ ਸਨ ਉਹ 13-13 ਪਰਿਕਰਮਾ ਕਰਦੇ ਸੀ, 13-13 ਗੁਰਮੁਖਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਿਆ ਕਰ। ਮਿਰੀਏ ਭੈਣੇ, ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਰੁਮਾਲੇ ਧੋਇਆ ਕਰ, ਇਹਨਾਂ ਰੁਮਾਲਿਆਂ ਦੇ ਵੱਟ ਕੱਢਿਆ ਕਰ, ਪੈਸ ਮਾਰ ਮਾਰ ਕੇ। ਕਿਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਮਨ ਦੇ ਵੱਟ ਨਿਕਲ ਜਾਣਗੇ, ਮਨ ਦੇ ਵੱਟ। ਤੁਰੋ ਵਿਚਾਰ, ਹੇ ਗੁਰੂ ਕੇ ਸਿੱਖਾ, ਆਪਣੇ ਗੁਰੂ ਤੋਂ ਸਦਕੇ ਜਾਣਾ ਕਰੀਏ, ਵਾਰਨੇ ਜਾਣਾ ਕਰੀਏ। ਰਹਾਓ ਇਹ ਕਹਿੰਦੀ ਵੀ ਗੁਰਮੁਖਾ ਸੁਣਾ, ਕਦੇ ਗੁਰੂ ਤੋਂ ਸਦਕੇ ਗਿਆ ਹੈ ਕਿ ਨਹੀਂ ਗਿਆ?
ਅੱਖੇ ਸੰਤੋਖੀਆਂ ਏਕ ਲੇਵ ਲਾਏ।
ਫਿਰ ਗੁਰੂ ਪਿਆਰੂ ਅੱਖਾਂ ਵਿੱਚ ਸੰਤੋਖ ਆ ਜਾਂਦਾ ਹੈ, ਇੱਕ ਨਾਲ ਲਿਵ ਲੱਗਣ ਕਰਕੇ। ਸੰਤੋਖ ਦੀ ਨਿਸ਼ਾਨੀ ਕੀ ਹੈ? ਧਨੀ ਰਾਮ ਚਾਤਰਕ ਦੇ ਬੜੇ ਸੁੰਦਰ ਬੋਲ ਨੇ, ਉਹ ਕਹਿੰਦਾ ਅੱਖੀਓ ਵੇਖਣਾ ਸਿਫਤ ਤੁਮਾਰੇ। ਇਹ ਅੱਖੋ ਵੇਖਣਾ ਤੁਹਾਡਾ ਵਿਸ਼ੇਸ਼ਣ ਹੈ, ਤੁਹਾਡਾ ਫਰਜ਼ ਹੈ, ਤੁਹਾਡੀ ਡਿਊਟੀ ਹੈ। ਕੌਣ ਕਹਿੰਦਾ ਤੁਸੀਂ ਤੱਕੋ ਨਾ? ਭਾਈ ਧਨੀ ਰਾਮ ਚਾਤਰਕ ਕਹਿੰਦਾ ਤੁਹਾਡੀ ਵੇਖਣੀ ਸਿਫਤ ਹੈ, ਤੁਹਾਨੂੰ ਕੌਣ ਰੋਕਦਾ ਅੱਖਾਂ ਵੇਖਣ ਤੋਂ? ਤੁਹਾਨੂੰ ਵੇਖਣ ਤੋਂ ਕੌਣ ਰੋਕਦਾ ਹੈ? ਪਰ ਵੇਖਣਾ ਕਿਸ ਢੰਗ ਨਾਲ ਹੈ? ਨੌਜਵਾਨ ਬੀਬੀ ਆ ਰਹੀ ਹੈ, ਬਿਲਕੁਲ ਮੇਰੀ ਭੈਣ ਵਰਗੀ, ਮੇਰੀ ਮਾਂ ਵਰਗੀ, ਧੀ ਵਰਗੀ ਹੈ। ਔੜੇ ਮਾਤਾ ਜੀ ਆਉਂਦੇ ਨੇ ਨਾ, ਮਾਤਾ ਜੀ ਇਹਨਾਂ ਦਾ ਮੁਆਂਦਰਾ ਮੇਰੀ ਮਾਂ ਨਾਲ ਮਿਰਦਾ, ਮੇਰੀ ਮਾਂ ਨਾਲ ਉਹ ਬੱਚੀ ਤਾਂ ਬਿਲਕੁਲ ਮੇਰੀ ਬੇਟੀ ਵਰਗੀ ਹੈ। ਕਦੇ ਇਹ ਵੇਖਿਆ ਕਰੀਏ, ਉਹ ਮੇਰੀ ਭੈਣ ਵਰਗੀ, ਉਹ ਮੇਰੀ ਧੀ ਵਰਗੀ, ਉਹ ਮੇਰੀ ਮਾਂ ਵਰਗੀ। ਇਹ ਆ ਸੰਤੋਖ। ਪਰ ਕਦੋਂ ਆਏਗਾ? ਜਦੋਂ ਇੱਕ ਪਰਮਾਤਮਾ ਨਾਲ ਲਿਵ ਜੁੜੀ, ਬਿਰਤੀ ਜੁੜੀ, ਤਾਂ
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਮਨ ਨੂੰ ਸੰਤੋਖ ਕਦੋਂ ਆਵੇਗਾ? ਜਦੋਂ ਦੂਜੇ ਪਾਸੇ ਦੀ ਭਟਕਣਾ ਮਿਲ ਗਈ, ਨਾਲੇ ਦਰਬਾਰ ਸਾਹਿਬ ਮੱਥਾ ਟੇਕ ਆਵਾਂਗੇ ਤੇ ਨਾਲੇ ਸ਼ਨੀਸ਼ਰ ਨੂੰ ਮਾਂ ਦੇ ਚੌਲ ਦੇ ਆਵਾਂਗੇ। ਸ਼ਨੀਸ਼ਰ ਨੂੰ ਦੋਂ ਦਾ ਹੋ ਗਿਆ, ਦੋਂ ਦਾ, ਸ਼ਨੀਸ਼ਰ ਤੇ ਨਿੱਚਾ ਦਾਦਾ, ਗੁਰੂ ਰਾਮਦਾਸ ਪਾਤਸ਼ਾਹ ਤੇ ਘੱਟ ਗੱਲ ਕਿਵੇਂ ਬਣੇਗੀ? ਇੱਕ ਦਾ ਹੋ ਕੇ ਬਹੁ। ਮੈਂ ਤਾਂ ਜਿੰਨੀ ਵੇਰਾ ਜਾਣਾ ਨਾ ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕਰਦਾ, ਮੇਰੇ ਮਾਲਕਾ ਸਵਾਸ ਤੂੰ ਦਿੱਤੇ ਨੇ, ਤੈਨੂੰ ਪਤਾ ਵੀ ਕਿੰਨੇ ਕਿੰਨੇ। ਪਰ ਮੇਰੀ ਇਹ ਨਹੀਂ ਮੰਗ ਵੀ ਮੈਂ ਇੰਨੇ ਦਾ ਹੋ ਕੇ ਮਰਾਂ। ਇੱਕੋ ਇੱਕ ਮੰਗ ਹੈ ਕਿ ਜਿੰਨਾ ਚਿਰ ਜੀਵਨ ਦਿੱਤਾ ਤੇਰੇ ਸਨਮੁਖ ਰਹੀਏ, ਤੇ ਜੇ ਕਦੇ ਮਾੜੀ ਘੜੀ ਲਿਖੀ ਵੀ ਤੇਰੇ ਨਾਲ ਟੁੱਟਣ ਦੀ, ਇਹ ਤੂੰ ਤਰਸ ਕਰੀ, ਇਹ ਕਰਮ ਕਰੀ ਵੀ ਉਹ ਮਾੜੀ ਘੜੀ ਆਵੇ ਨਾ, ਪਹਿਲਾਂ ਹੀ ਫੂਕ ਕੱਢ ਲਈ। ਮਰੀਏ ਤੇ ਤੇਰੇ ਚਰਨਾਂ ਵਿੱਚ, ਜੀਵੀਏ ਤੇ ਤੇਰੇ ਚਰਨਾਂ ਵਿੱਚ, ਮੰਗਣਾ ਤੇ ਤੇਰੇ ਕੋਲ ਮੰਗਣਾ ਹੈ। ਪਰ ਪਹਿਲੀ ਗੱਲ ਤੇਰੇ ਕੋਲ ਆਈਏ ਤੇ ਮੰਗਣ ਦੀ ਲੋੜ ਹੀ ਨਹੀਂ ਰਹਿਣੀ, ਕਿਉਂਕਿ ਤੂੰ ਬਾਪ ਜੋ ਹੋਏ ਤੇ ਬਾਪ ਨੂੰ ਬੱਚਿਆਂ ਦਾ ਫਿਕਰ ਹੀ ਹੈ ਨਾ, ਤੇਰੇ ਕੋਲ ਕੀ ਮੰਗੀਏ। ਅਣਮੰਗਿਆ ਦਾਨ ਦੇਵਣਾ, ਤੂੰ ਤਾਂ ਅਣਮੰਗਿਆ ਦਾਨ ਦਿੱਤੀ ਜਾਣਾ ਹੈ। ਰੋ ਵਿਚਾਰ, ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਸੰਤੋਖਿਆ ਦੂਜਾ ਭਾਉ ਗਵਾਏ। ਜਦੋਂ ਦੂਜੇ ਪਾਸੇ ਤੋਂ ਭੜਕਣਾ ਮਿੜ ਗਈ, ਉਦੋਂ ਮਨ ਨੂੰ ਸੰਤੋਖ ਆ ਜਾਏਗਾ। ਇੱਕ ਦਾ ਹੋਣ ਕਰਕੇ ਇਹ ਨਿਸ਼ਾਨੀ ਜਾਣਨਾ ਕਰੋ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ।
ਆਪਾਂ ਤਾਂ ਕਦੇ ਗੁਰੂ ਪਿਆਰੇ ਕਦੇ ਗੌਲਿਆ ਨਹੀਂ, ਇੱਕੋ ਪੌੜੀ ਵੱਢ ਕੇ ਵਿਚਾਲੀ ਤੇ ਗੱਲ ਬਣ ਜਾਂਦੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ। ਬਸ ਇੰਨੀ ਗੱਲ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕੋ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਆਪਾਂ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਤੇ ਜੇ ਬਾਣੀ ਨਾਲ ਇਹ ਦੁੱਖ ਤੇ ਰੋਗ ਉਤਰਦੇ ਨੇ, ਫਿਰ ਗਲ ਵਿੱਚ ਕਾਲੇ ਰੰਗ ਦਾ ਤਾਗਾ ਕਿਉਂ? ਫਿਰ ਤਵੀਤ ਕਿਉਂ? ਫਿਰ ਮੌਲੀ ਕਿਉਂ? ਫਿਰ ਜੰਤਰੀ ਮੰਤਰੀ ਕਿਉਂ? ਇਹਦਾ ਭਾਵ ਇਹ ਹੈ ਵੀ ਤੂੰ ਬਾਣੀ ਨੂੰ ਕਦੇ ਮਨ ਕਰਕੇ ਸੁਣਿਆ ਹੀ ਨਹੀਂ। ਤੂੰ ਮੇਰੇ ਪਾਤਸ਼ਾਹ ਕਹਿੰਦੇ ਦੇਹ ਸਰੀਰ ਸੁੱਖ ਹੋਵੇ, ਇਹ ਗੁਰਮੁਖਾ ਤੇਰੇ ਸਰੀਰ ਨੂੰ ਸੁੱਖ ਹੋਵੇਗਾ, ਤੰਦਰੁਸਤੀ ਮਿਲੇਗੀ।
ਸ਼ਬਦ ਹਰ ਨਾਏ,
ਗੁਰਮੁਖ ਪਿਆਰਿਆ ਸ਼ਬਦ ਹਰ ਨਾਏ, ਜਿਹੜਾ ਦੁੱਖਾਂ ਦਾ ਹਰਕ ਪਰਮਾਤਮਾ ਦਾ ਨਾਮ ਹੈ ਨਾ, ਇਹਦੇ ਨਾਲ ਜੁੜਨ ਕਰਕੇ, ਇਹਦੀ ਵਿਚਾਰ ਕਰਨ ਕਰਕੇ, ਅਥਵਾ ਸ਼ਬਦ ਨਾਮ ਬ੍ਰਹਮ ਦਾ ਵੀ ਹੈ, ਉਹ ਸ਼ਬਦ ਜਿਹਦੇ ਚ ਬ੍ਰਹਮ ਦੀ ਚਰਚਾ ਨਾ ਉਹਦੇ ਨਾਲ ਜੁੜਨ ਕਰਕੇ ਤੇਰਾ ਸਰੀਰ ਤੰਦਰੁਸਤ ਰਹੇਗਾ, ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਪਰਮਲ ਦੇ ਦੋ ਅਰਥ ਕੀਤੇ ਵਿਦਵਾਨਾਂ ਨੇ, ਇੱਕ ਪਰਮਲ ਦਾ ਅਰਥ ਹੈ ਚੰਦਨ, ਇੱਕ ਪਰਮਲ ਦਾ ਅਰਥ ਹੈ ਸੁਗੰਧੀ, ਤੇ ਜਿਹਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਕਹਾਂਗੇ ਪਰਫਿਊਮ। ਨਾਮ ਪਰਮਲ ਹਿਰਦੇ ਰਹਿ ਅਸਮਾਏ, ਇਹਦਾ ਅੰਤਰੀ ਵੇ ਅਰਥ ਕਰਾਂਗੇ ਵੀ ਜਿਹੜੇ ਗੁਰੂ ਪਿਆਰੇ ਸ਼ਬਦ ਨਾਲ ਜੁੜੇ ਨੇ ਨਾ, ਉਹਨਾਂ ਦੇ ਹਿਰਦੇ ਦੇ ਅੰਦਰੋਂ ਪਰਮਾਤਮਾ ਦੇ ਨਾਮ ਦੀ ਸੁਗੰਧੀ ਆਉਂਦੀ ਹੈ, ਉਹਨਾਂ ਦੇ ਅੰਦਰੋਂ ਪਰਮਾਤਮਾ ਦੇ ਨਾਮ ਦੀ ਖੁਸ਼ਬੋ ਆਉਂਦੀ ਹੈ। ਨਾਮ ਹਰ ਪਰਮਲ ਹਿਰਦੇ ਰਹਿ ਸਮਾਏ, ਤੇ ਗੁਰਮੁਖੋ ਉਹ ਨਾਮ ਹੈ ਕਿੱਥੇ? ਤੇਰੇ ਆਪਣੇ ਅੰਦਰ। ਜਿਸ ਮੌਕੇ ਕਿਸੇ ਨਲਕੇ ਦਾ ਪਾਣੀ ਥੱਲੇ ਚਲਾ ਜਾਏ ਨਾ ਥੱਲੇ, ਤੇ ਆਪਾਂ ਇੱਕ ਅੱਧੀ ਬਾਲਟੀ ਉੱਪਰੋਂ ਪਾਉਂਦੇ ਹਾਂ, ਤੇ ਉੱਪਰੋਂ ਪਾਣੀ ਦੀ ਬਾਲਟੀ ਪਾਉਣ ਕਰਕੇ ਦੋ ਚਾਰ ਬੋਕੀਆਂ ਮਾਰੀਦੀ ਤੇ ਪਾਣੀ ਉੱਪਰ ਆ ਜਾਂਦਾ। ਗੁਰਮੁਖੋ ਨਾਮ ਸਾਡੇ ਹਿਰਦੇ ਦੇ ਅੰਦਰ ਹੈ, ਤੇ ਹੋ ਗਿਆ ਲੀਕ ਕੰਮ। ਉਸ ਆਪਣੇ ਹਿਰਦੇ ਦੇ ਅੰਦਰੋਂ ਨਾਮ ਨੂੰ ਪ੍ਰਗਟ ਕਰਨ ਵਾਸਤੇ ਮੇਰੇ ਪਾਤਸ਼ਾਹ ਨੇ ਇੱਕ ਯੁਗਤੀ ਵਰਤਾਈ ਹੈ ਵੀ ਪੰਜਾਂ ਪਿਆਰਿਆਂ ਦੇ ਕੋਲੋਂ ਗੁਰੂ ਕਾ ਅੰਮ੍ਰਿਤ ਛਕ, ਜਦੋਂ ਉਹ ਵਾਰ ਵਾਰ ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪਾਉਣਗੇ, ਤੇਰੇ ਸੀਸ ਵਿੱਚ ਪਾਉਣਗੇ, ਤੇਰੇ ਮੁੱਖ ਵਿੱਚ ਪਾਉਣਗੇ, ਤੈਨੂੰ ਕਹਿਣਗੇ ਸਿੱਖਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਹੜਾ ਅੰਦਰ ਦਾ ਵੈਕੂਮ ਹੈ ਨਾ ਖੁਲਾ ਹੈ ਉਹ ਪਾਸੇ ਹੋ ਜਾਏਗਾ, ਅੰਦਰਲਾ ਤੇ ਬਾਹਰਲਾ ਨਾਮ ਇੱਕ ਹੋਣ ਕਰਕੇ ਤੇਰਾ ਜਾਪ ਚੱਲ ਪਏਗਾ, ਤੇਰੇ ਅੰਦਰੋਂ ਉਹ ਪ੍ਰਗਟ ਹੋ ਜਾਏਗਾ।
ਨਾਨਕ ਮਸਤਕ ਜਿਸ ਵੱਡ ਭਾਗ,
ਮੇਰੇ ਪਾਤਸ਼ਾਹ ਕਹਿੰਦੇ ਇਸ ਪਾਸੇ ਵੱਲ ਉਹੋ ਹੀ ਆਏਗਾ ਜਿਹਦੇ ਕਰਮ ਚੰਗੇ ਹੋਣ, ਜਿਹੜਾ ਵੱਡੇ ਭਾਗਾਂ ਵਾਲਾ ਹੋਵੇ। ਨਹੀਂ ਤੇ ਕੋਈ ਤਾਂ ਕਹਿੰਦਾ ਗਿਆਨੀ ਜੀ ਕਾਕਾ ਵਿਆ ਲਈਏ ਫਿਰ ਅੰਮ੍ਰਿਤ ਛਕਾਂਗੇ, ਇਹਦਾ ਭਾਵ ਇਹ ਹੋਇਆ ਵੀ ਤੇਰੇ ਕਾਕੇ ਦੇ ਵਿਆਹ ਵਿੱਚ ਅੰਮ੍ਰਿਤ ਇੱਕ ਰੁਕਾਵਟ ਹੈ, ਰੁਕਾਵਟ। ਮੈਂ ਇਹ ਮਨ 'ਚ ਵਿਚਾਰ ਕੀਤੀ ਵੀ ਗਿਆਨੀ ਜੀ ਪੋਤੇ ਦਾ ਵਿਆਹ ਕਰਾ ਲਈਏ ਤੇ ਫਿਰ ਅੰਮ੍ਰਿਤ ਛਕਾਂਗੇ, ਤੇ ਗੁਰਮੁਖਾ ਹੋ ਸਕਦਾ ਪੋਤੇ ਦੇ ਵਿਆਹ ਤੋਂ ਪਹਿਲਾਂ ਤੇਰੀਆਂ ਲਾਣੀਆਂ ਦਾ ਪਾਠ ਹੀ ਹੋ ਜਾਏ ਤੇ ਫਿਰ ਕੀ ਕਰੇਗਾ। ਸਮੇਂ ਨੂੰ ਸੰਭਾਲ, ਪਤਾ ਨਹੀਂ ਉਹ ਮੌਕਾ ਆਉਣਾ ਕਿ ਨਹੀਂ ਆਉਣਾ। ਮੈਂ ਗੁਰਮੁਖੋ ਤੁਹਾਨੂੰ ਕੀ ਕਹਿਣਾ, ਮੇਰੇ ਤਾਂ ਬਾਪੂ ਦੇ ਬੋਲ ਨੇ, ਹਮ ਆਦਮੀ ਹਾਂ ਇੱਕਦਮ ਹੀ ਮੋਲਤ ਮੋਤ ਨਾ ਜਾਣਾ। ਆਦਮ ਆਪਣੇ ਅੰਦਰ ਆਉਂਦਾ, ਆਦਮੀ ਪਹਿਲਾਂ ਨਾਂ ਕਿਉਂ ਪਿਆ? ਆਦਮੀ ਦਮ ਆਉਣ ਕਰਕੇ, ਤੇ ਪਤਾ ਨਹੀਂ ਮੁੜ ਕੇ ਬਾਹਰ ਦਮ ਗਿਆ ਆਉਣਾ ਕਿ ਨਹੀਂ ਆਉਣਾ। ਦਮ ਸਾਡਾ ਉਹ ਹੈ ਜਿਹੜਾ ਅੰਦਰ ਹੈ, ਜਿਹੜਾ ਬਾਹਰ ਨਿਕਲ ਗਿਆ ਸਾਡਾ ਹੈ ਹੀ ਨਹੀਂ। ਇਸ ਕਰਕੇ ਪਿਆਰਿਆ ਸਮੇਂ ਨੂੰ ਸਾਂਭ। ਨਾਨਕ ਮਸਤਕ ਜਿਸ ਵੱਡ ਭਾਗ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਨੇ, ਜਿਨ੍ਹਾਂ ਨੇ ਆਪਣਾ ਮੱਥਾ ਗੁਰੂ ਦੇ ਅੱਗੇ ਰਗੜਨਾ ਕੀਤਾ ਹੈ।
ਗੁਰ ਕੀ ਬਾਣੀ ਸਹਿਜ ਬੈਰਾਗ,
ਗੁਰੂ ਕੀ ਬਾਣੀ ਨਾਲ ਜੁੜ ਗਏ, ਉਹਨਾਂ ਦਾ ਮਨ ਵੀ ਅਡੋਲ ਹੋ ਗਿਆ, ਉਹ ਸੰਸਾਰ ਦੇ ਪਦਾਰਥਾਂ ਵਾਲੇ ਪਾਸੇ ਤੋਂ ਵਿਰਾਗੀ ਵੀ ਹੋ ਗਏ, ਇਹਨਾਂ ਪਦਾਰਥਾਂ ਦੀ ਪਕੜ ਤੋਂ ਉੱਪਰ ਹੋ ਗਏ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਦਇਆ ਕਰਨ ਕਿ ਤੇ ਸਾਡੀ ਵੀ ਇਹ ਅਵਸਥਾ ਬਣੇ। ਗੁਰੂ ਕਾ ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫੀ।
ਨਾਨਕ ਮਸਤਕ ਜਿਸ ਵੱਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।